साहब श्री गुरु ग्रंथ साहिब महाराज जी पावन पवित्र गोद में सजी हुई गुरु रूप गुरु खालसा साह संघ जी आओ प्यार सत्कार सहित फतेह उच्चारण करिए वाहेगुरु जी का खालसा वाहेगुरु जी की फतेह। धन धन सतगुरु गुरु गोबिंद सिंह साहब जी महाराज चल रहे लड़ीवार प्रसंग विच उजैन तो आए विश्वंबर दास के बेटे हरगोपाल जिस दे मन के अंदर ने शब्द कपाना है शरदा ना बजी महाराज जी ते 600 रुपया दिता कड़ा कड़ा प्रसाद प्राप्त किया रस्ते विच बेचिया फिर 600 रुपए का वणज किया 3000 रुपया कमा के अपने पिता को जा रखिया। कबीर बूढ़ा बंस कबीर का उपजो पूत कमाल। कबीर जी कहते जिमें मेरा पुत्र मेरे घर पैदा होया मेरा टब्बर डोबता मेरिया गोलां डोब दित्तियां। सो इसे प्रकार ये भी कह रहा कि चंगा पुत्र पैदा होया मेरे घर विश्वंबर दास। सो तू भाई सतगुरु जी ने शरदा ते विश्वास की अखां नाल नहीं देखिया। महाराज जी तो बहुत करनी वाले ने कड़ा प्रसाद जो लेके आया सो ताजा हो गया बिल्कुल। फिर इसने कहा कि पैसा ही पिता जी वड्डी चीज है जेड़ा गुरां ने वचन दिता है उहदे नाल की बनना है उहने कड़ा रोटी देनी है आपां नूं। इस तरह दी शब्द कपणे दीआं गल्लां कीतीआं ने माता दा मन बड़ा दुखी होया पिता जी बड़े दुखी होए ने पर की कर सकते ने जदों औलाद ही ऐसी निकम्मी है। सो इस तरह के प्रसंग श्रवण कर रहे हाँ माता पिता दे नाल बचन बिलास ਹੋ ਰਹੇ ਨੇ, ਸਮਝਾ ਰਹੇ ਨੇ, ਕਿਵੇਂ ਸਤਿਗੁਰੂ ਜੀ ਸਾਖੀ ਦੇ ਰਾਹੀਂ ਸਿੱਖਿਆ ਦੇ ਰਹੇ ਨੇ, ਬਖਸ਼ਿਸ਼ ਕਰਨਗੇ ਆਪਣੇ 'ਤੇ। ਆਓ ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ।
ਦੋਹੇਰਾ ਪਿਤਾ ਧੁਨਿਓ ਸਿਰ ਯੋ ਕਯੋ, ਸੁਤਗੁਰ ਪੂਰਨ ਸਾਚ।
ਪਿਤਾ ਨੇ ਆਪਣੇ ਸਿਰ ਨੂੰ ਧੁਨਿਆ, ਹਿਲਾਇਆ ਅਫਸੋਸ ਦੇ ਵਿੱਚ, ਕਹਿਣ ਲੱਗਿਆ ਹੇ ਪੁੱਤਰ, ਸਤਿਗੁਰੂ ਜੀ 'ਤੇ ਸ਼ੰਕਾ ਨਾ ਕਰ, ਸਤਿਗੁਰੂ ਜੀ ਬਿਲਕੁਲ ਪੂਰਨ ਹਨ।
ਤੋ ਕੋ ਭੇਜਾ ਲਾਭ ਹਿਤ ਤੂੰ ਲੈ ਆਇਓ ਕਾਚ।
ਤੈਨੂੰ ਭੇਜਿਆ ਸੀ ਲਾਹੇ ਵਾਸਤੇ ਕਿ ਲਾਹਾ ਲੈ ਕੇ ਆਏਗਾ। ਚੌਥੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਹੈ, ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਤੈਨੂੰ ਭੇਜਿਆ ਸੀ ਨਾਮ ਦਾ ਲਾਹਾ, ਸਿੱਖੀ ਦਾ ਲਾਹਾ, ਸਿਦਕ ਭਰੋਸਾ ਭਾਵਨਾ, ਪਰ ਤੂੰ ਲੈ ਕੇ ਆ ਗਿਆ ਹੈ ਕੱਚ। ਸੋ ਇਸ ਕਰਕੇ ਜਿਵੇਂ ਕੱਚ ਦੇ ਵਪਾਰੀ ਕੱਚ ਦਾ ਵਪਾਰ ਕਰਦੇ ਨੇ, ਕਿੰਨੀ ਬੰਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ।
ਯਾ ਮਲਨ ਪ੍ਰਤੀਤ ਨੇ ਕਿਆ ਕਰਹਿ ਗੁਰਬੈਨ।
ਜਿਹੜੇ ਤੇਰੇ ਵਰਗੇ ਪੁੱਤਰ ਬੰਦੇ ਹੁੰਦੇ ਨੇ, ਜਿਨ੍ਹਾਂ ਦਾ ਹਿਰਦਾ ਮੈਲਾ ਹੈ, ਜੇ ਉਹਨਾਂ ਨੂੰ ਸਤਿਗੁਰੂ ਜੀ ਬਚਨ ਕਰੀ ਵੀ ਜਾਣ, ਕਬੀਰ ਸਤਿਗੁਰ ਸਾਚਾ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜਿਉਂ ਬਾਂਸ ਵਜਾਈਐ ਫੂਕ।
ਸੁਨ ਕੋ ਕਰਮ ਤੇ ਮਾਤ ਦੁਖਾਰੀ, ਸੁਤ ਕਿਉਂ ਭਾਗੁਰ ਬਚ ਬਿਵਹਾਰੇ।
ਸੁਣ ਕੇ ਮਾਤਾ ਦਾ ਮਨ ਬੜਾ ਦੁਖੀ ਹੋਇਆ, ਜੋ ਬਹੁਤ ਭਾਗਾਂ ਵਾਲੀ ਸ਼ਰਧਾ ਵਾਲੀ ਹੈ। ਕਹਿਣ ਲੱਗੀ ਹੈ ਪੁੱਤਰ, ਇੰਨਾ ਵੱਡਾ ਬਚਨ ਗੁਰਾਂ ਨੇ ਤੈਨੂੰ ਦਿੱਤਾ ਸੀ, ਤੂੰ ਬਚਨ ਦਾ ਵਿਵਹਾਰੀ ਵੇਚਣ ਵਾਲਾ ਬਣ ਗਿਆ ਹੈ।
ਕਿਉਂ ਨਾ ਪ੍ਰਤੀਤ ਭਈ ਉਰ ਤੇਰੇ, ਪੂਰਨ ਪੁਰਖ ਪਿਤਾ ਤਵ ਹੀਰੇ।
ਕਿਉਂ ਨਾ ਤੇਰੇ ਮਨ ਦੇ ਅੰਦਰ ਭਰੋਸਾ ਆਇਆ, ਤੇਰੇ ਪਿਤਾ ਜੀ ਨੇ ਇੰਨਾ ਮਹਾਨ ਪੂਰਨ ਪੁਰਖ ਸਤ ਪੁਰਖ, ਦੁਨੀਆਂ ਦੇ ਅੰਦਰ ਗੁਰੂ ਨਾਨਕ ਦੇਵ ਜੀ ਨਾਲੋਂ ਵੱਡਾ ਕੋਈ ਨਹੀਂ, ਉਹਨਾਂ ਦੀ ਗੱਦੀ ਦੇ ਉੱਤੇ ਬਿਰਾਜਮਾਨ ਦਸਵੇਂ ਰੂਪ ਵਿੱਚ ਆਪ ਦਸਵੇਂ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਵਿੱਚ ਸਜੇ ਹੋਏ ਨੇ। ਤੇਰੇ ਪਿਤਾ ਜੀ ਨੇ ਬਹੁਤ ਭਾਲਦਿਆਂ ਰਹਿਓ ਸੰਤ ਹੁਣ ਟੋਲ, ਸਾਧ ਬਹੁਤ ਤੇਰੇ ਡਿੱਠੇ, ਭਾਲਦਿਆਂ ਸਤਿਗੁਰੂ ਜੀ ਮਿਲੇ ਔਰ ਵਿਸ਼ਵਾਸ ਬਣਿਆ, ਕਿਰਪਾ ਹੋਈ ਤੇ ਤੇਰੇ ਮਨ ਦੇ ਅੰਦਰ ਭਰੋਸਾ ਨਹੀਂ ਆਇਆ।
ਕਹਿ ਭਇਓ ਮੈਂ ਖੁਸ਼ੀ ਨਾ ਹੋਇਓ, ਕਿਰਿਆ ਬਿਖੈ ਗੁਰ ਆਛ ਨਾ ਜੋਇਓ।
ਕਹਿਣ ਲੱਗਿਆ ਮੇਰਾ ਮਨ ਨਹੀਂ ਖੁਸ਼ ਹੋਇਆ ਮੈਂ, ਕਿਉਂਕਿ ਸਤਿਗੁਰੂ ਜੀ ਦੀ ਕਿਰਿਆ ਦੇ ਵਿੱਚ ਮੇਰਾ ਮਨ ਨਹੀਂ ਖੁੱਭਿਆ। ਸੋ ਇਸੇ ਤਰ੍ਹਾਂ ਮਾਰ ਖਾਂਦੇ ਨੇ ਲੋਕ। ਹੁਣ ਵੀ ਕਈ ਕਹਿੰਦੇ ਕੋਈ ਬ੍ਰਹਮ ਗਿਆਨੀ ਦੱਸੋ, ਕਿਤੇ ਕੋਈ ਬੈਠਾ ਹੋਵੇ ਦਰਸ਼ਨ ਕਰਨੇ, ਉਹਨੂੰ ਇਹੀ ਜਵਾਬ ਦੇਈਦਾ ਵੀ ਤੂੰ ਕਿਰਿਆ ਦੇਖ ਕੇ ਭਟਕ ਜਾਣਾ ਫਿਰ, ਕਿਉਂਕਿ ਬ੍ਰਹਮ ਗਿਆਨੀ ਦਾ ਪਤਾ ਨਹੀਂ ਕਿਹੜੇ ਵੇਲੇ ਭਜਾਉਣ ਦੇ ਮਾਰੇ ਹੋਰ ਹੀ ਕਿਰਿਆ ਜੀ ਵਰਤਾ ਦਿੰਦੇ ਨੇ ਕੋਈ। ਜਿਹੜਾ ਆਮ ਬੰਦਾ ਹੁੰਦਾ, ਲਕੀਰ ਦਾ ਫਕੀਰ ਹੁੰਦਾ ਹੈ, ਉਹ ਦੇਖ ਕੇ ਭਟਕ ਜਾਂਦਾ, ਇੱਥੇ ਤਾਂ ਆਹ ਹੋ ਰਿਹਾ, ਇੱਥੇ ਉਹ ਹੋ ਰਿਹਾ। ਜੇ ਉਹਨਾਂ ਨੇ ਕਿਸੇ ਨੂੰ ਭਜਾਉਣਾ ਹੋਵੇ, ਹੋਰ ਹੀ ਤਰ੍ਹਾਂ ਦੇ ਸਾਂਗ ਵਰਤਾ ਦਿੰਦੇ ਨੇ। ਸਤਿਗੁਰੂ ਵੀ ਐਸੇ ਹੀ ਸਾਂਗ ਵਰਤਾ ਦਿੰਦੇ ਨੇ, ਜੇ ਨਿਸ਼ਰਧਕ ਪੁਣਾ ਹੋਵੇ ਬੰਦੇ ਦੇ ਅੰਦਰ। ਇਸ ਕਰਕੇ ਪਿਤਾ ਜੀ ਨੇ ਕਿਹਾ ਕਿ ਤੇਰੇ ਮਨ ਦੇ ਅੰਦਰ ਸ਼ਰਧਾ ਨਹੀਂ ਸੀ, ਇਸੇ ਕਰਕੇ ਐਸਾ ਸਾਂਗ ਵਰਤ ਗਿਆ।
ਬਾਤ ਪਾਓ ਕੋ ਬੇਚੀ ਹੋਈਆਂ ਤੇ, ਖੱਟ ਸਹਿ ਦਰਬ ਲਿਓ ਸਿੱਖ ਤਾਂ ਤੇ।
ਇਸੇ ਕਰਕੇ ਤੂੰ ਕਹਿਣ ਲੱਗਿਆ, ਇਸੇ ਕਰਕੇ ਮੈਂ 600 ਰੁਪਈਆ ਵੱਟਿਆ ਬਾਕ ਦਾ, 605 ਰੁਪਏ ਉੱਤੇ ਵਿਆਜ ਵੀ ਲਿਆ, ਕਿਉਂਕਿ ਗੁਰਾਂ ਦੀ ਕਿਰਿਆ ਦੇ ਉੱਤੇ ਮੈਨੂੰ ਭਰੋਸਾ ਨਹੀਂ ਆਇਆ।
ਆਵਤ ਰਤਨ ਵਿਹਾ ਜੇ ਖਰੇ ਹੁਣ ਇੱਕ ਪੁਰ ਮੈਂ ਵੇਚਨ ਕਰੇ।
ਆਉਂਦਿਆਂ ਹੋਇਆਂ ਮੈਂ ਰਤਨ ਖਰੀਦੇ, ਰਸਤੇ ਵਿੱਚੋਂ ਮੋਤੀ ਖਰੀਦੇ ਨੇ, ਫਿਰ ਆਉਂਦਿਆਂ ਹੋਇਆਂ ਇੱਕ ਨਗਰ ਦੇ ਵਿੱਚ ਮੈਂ ਵੇਚੇ, ਚੰਗਾ ਵਿਵਹਾਰ ਕਰਕੇ ਆਇਆ।
3000 ਨਫੇ ਜੁੱਤ ਪਾਏ, ਇਮ ਧਨ ਤੇ ਧਨ ਲਿਓ ਵਧਾਏ।
ਮੈਂ ਧਨ ਤੋਂ ਧਨ ਵਧਾਇਆ ਹੈ, 3000 ਰੁਪਈਆ ਨਫਾ ਖੱਟਿਆ ਹੈ। ਇਸ ਤਰ੍ਹਾਂ ਦੇਖੋ ਮੇਰਾ ਦਿਮਾਗ ਕਿੰਨਾ ਹੈ ਕਿ ਮੈਂ ਕਿੰਨੇ ਪੈਸੇ ਬਣਾ ਕੇ ਲਿਆਇਆ ਹਾਂ।
3 ਸਹੰਸਰ ਤੇ ਸਭ ਕਿਚ ਸਰੇ, ਕਾਰਜ ਕੋਨ ਬਾਤ ਸੋ ਕਰੇ।
ਗੱਲਾਂ ਨਾਲ ਕੀ ਕੰਮ ਬਣਦਾ, ਇਹ ਵਾਕ ਨਾਲ ਕੀ ਬਣਨਾ? ਤੁਸੀਂ ਕਹਿੰਦੇ ਵਾਕ ਲਿਆਇਆ 600 ਦੇ ਆਇਆ, ਉਹ 600 ਰੁਪਈਏ ਚੰਗਾ ਹੋ ਗਿਆ ਮੈਂ ਮੋੜ ਲਿਆਇਆ, ਤੇ ਇਹ ਰੁਪਈਏ ਨਾਲ ਕੁਛ ਬਣੂ ਤਾਂ ਸਹੀ, ਕੋਈ ਰੋਟੀ ਪਾਣੀ ਕੱਪੜਾ ਲੀੜਾ ਮਕਾਨ, 3000 ਰੁਪਈਆ ਬਹੁਤ ਹੁੰਦਾ। ਤੇ ਉਹ ਜਿਹੜਾ ਤੁਸੀਂ ਕਹਿੰਦੇ ਹੋ ਵਾਕ, ਵਾਕ ਦੇ ਨਾਲ ਕੀ ਬਣਨਾ ਸੀ ਆਪਣਾ?
ਸੁਣ ਕੇ ਪੰਨਤ ਬਿਸ਼ੰਬਰ ਦਾਸ, ਇਹ ਸੁਤਕੂਰੋ ਧਨ ਵੈ ਨਾਸ਼।
ਸੁਣ ਕੇ ਬਿਸ਼ੰਬਰ ਦਾਸ ਨੇ ਕਿਹਾ, ਪੁੱਤਰ ਇਹ ਜਿਹੜਾ ਧਨ ਤੂੰ ਲੈ ਕੇ ਆਇਆ ਹੈ ਇਹ ਕੂੜਾ ਹੈ, ਝੂਠਾ ਹੈ, ਇਹ ਜਾਂਦੇ ਬਿਲਮ ਨਾ ਹੋਵੇ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਨਾਸ ਹੋ ਜਾਂਦਾ। ਧਨ ਦੇ ਉੱਤੇ ਯਕੀਨ ਕਰਨ ਵਾਲੇ ਲੋਕ, ਤੀਸਰੇ ਪਾਤਸ਼ਾਹ ਦੀ ਸਾਖੀ ਸੁਣੀ ਸੀ ਆਪਾਂ ਨੇ, ਸਿੱਖ 10 ਬੋਰੀਆਂ ਲੈ ਕੇ ਆਏ ਚੌਲਾਂ ਦੀਆਂ, ਲਿਆ ਕੇ ਲੰਗਰ ਅੱਗੇ ਗੱਡਾ ਖੜਾ ਕੀਤਾ, ਸੇਵਾਦਾਰ ਨੇ ਬੋਰੀਆਂ ਅੰਦਰ ਰਖਾ ਲਈਆਂ, ਭਾਈ ਬੱਲੂ ਲੈ ਗਿਆ ਲੰਗਰ ਛਕਾਇਆ ਮੱਥਾ ਟਿਕਾਇਆ। ਮਹਾਰਾਜ ਇਹ ਸਿੱਖ ਨੇ 10 ਬੋਰੀਆਂ ਲੰਗਰ 'ਚ ਪਾਈਆਂ ਚੌਲਾਂ ਦੀਆਂ। ਮਹਾਰਾਜ ਕਹਿੰਦੇ ਗੁਰੂ ਨਾਨਕ ਦੇਵ ਜੀ ਭਲੀ ਕਰਨਗੇ, ਚੰਗਾ ਭਾਈ ਮਹਾਰਾਜ ਤੈਨੂੰ ਸੁੱਖ ਬਖਸ਼ਣ। ਘਰੇ ਆਇਆ ਪੈਸੇ ਮੰਗ ਨਹੀਂ ਸਕਿਆ, ਆਇਆ ਤਾਂ ਵੇਚਣ ਸੀ, ਜਦੋਂ ਘਰੇ ਆਇਆ ਬਹੁਤ ਸ਼ਾਂਤੀ ਹੈ, ਘਰਵਾਲੀ ਬੜੇ ਪ੍ਰੇਮ ਨਾਲ ਜਲ ਲੈ ਕੇ ਆਈ, ਬੱਚੇ ਪਿਤਾ ਜੀ ਦੇ ਚਰਨੀ ਹੱਥ ਲਾ ਰਹੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਅੰਮ੍ਰਿਤ ਵੇਲੇ ਉੱਠੇ ਨੇ, ਨਿਤਨੇਮ ਕਰਦੇ ਨੇ, ਕੋਈ ਕਲੇਸ਼ ਨਹੀਂ ਹੈ ਘਰ ਦੇ ਵਿੱਚ, ਸਾਰੇ ਪਾਸੇ ਆਨੰਦ ਹੈ, ਬੜਾ ਖੁਸ਼ ਰਿਹਾ 3 ਕੁ ਦਿਨ। ਚੌਥੇ ਦਿਨ ਪਤਨੀ ਨੇ ਕਿਹਾ, ਹੁਣ ਆਪਣਾ ਘਰ ਦਾ ਸੌਦਾ ਮੁੱਕਿਆ ਹੋਇਆ, ਜਿਹੜੇ ਪੈਸੇ ਵੱਟ ਕੇ ਲਿਆਉਂਦੇ ਲਿਆਓ। ਸੋ ਨੀਵੀਂ ਜੀ ਪਾ ਕੇ ਕਹਿੰਦਾ, ਮੈਂ ਤਾਂ ਮੰਗਿਆ ਹੀ ਨਹੀਂ। ਕਹਿੰਦੀ ਇਹ ਤਾਂ ਮਾੜੀ ਗੱਲ, ਫਿਰ ਆਪਣੇ ਬੱਚੇ ਕਿੱਥੋਂ ਖਾਣਗੇ ਹੁਣ, ਬਹੁਤੇ ਨਹੀਂ ਤਾਂ ਚਲੋ ਥੋੜ੍ਹੇ ਤਾਂ ਮੰਗ ਲੈਂਦੇ। ਉਸ ਵਕਤ ਵਾਪਸ ਗਿਆ, ਭਾਈ ਬੱਲੂ ਨੂੰ ਸਾਰੀ ਗੱਲ ਦੱਸੀ, ਲੰਗਰ ਛਕਿਆ ਮੱਥਾ ਟੇਕਿਆ। ਭਾਈ ਬੱਲੂ ਨੇ ਕਿਹਾ, ਮਹਾਰਾਜ ਇਹ ਸਿੱਖ ਨੇ 10 ਬੋਰੀਆਂ ਲੰਗਰ ਵਿੱਚ ਚੌਲਾਂ ਦੀਆਂ ਵੇਚੀਆਂ ਨੇ। ਮਹਾਰਾਜ ਕਹਿੰਦੇ ਖਜ਼ਾਨਚੀ ਨੂੰ ਬੁਲਾ ਕੇ 100 ਰੁਪਈਆ ਦੇ ਦਿਓ ਇਹਨੂੰ। 100 ਰੁਪਈਆ ਜਿਹੜਾ ਸੀ ਦੇ ਕੇ, ਸੋ ਉਸ ਵਕਤ ਮੱਥਾ ਟੇਕ ਕੇ ਲੈ ਕੇ ਪੈਸੇ ਘਰ ਆ ਗਿਆ। ਆਉਂਦਿਆਂ ਨੂੰ ਨਿਆਣੇ ਲੜ ਰਹੇ ਨੇ, ਇਸਤਰੀ ਖਿੱਚ ਖਿੱਚ ਪੈ ਰਹੀ ਹੈ, ਘਰ ਵਿੱਚ ਮਨ ਨੂੰ ਗੱਲ ਹੀ ਨਹੀਂ ਰਹੀ, ਝਗੜਾ ਖੜਾ ਹੋਇਆ ਪਿਆ ਹੈ, ਹੋਰ ਬੜੇ ਗੱਲਾਂ ਹੋ ਰਹੀਆਂ ਨੇ। ਕਹਿੰਦਾ ਉਹ ਗੱਲ ਜੀ ਨਹੀਂ ਹੈ ਜਿਵੇਂ ਪਹਿਲਾਂ ਸੀ, ਬੜਾ ਸੱਚਖੰਡ ਬਣਿਆ ਹੋਇਆ ਸੀ, 3 ਕੁ ਦਿਨ ਤਾਂ ਬੜੇ ਆਨੰਦਮਈ ਦਿਨ ਬੀਤੇ ਸਨ, ਮੇਰਾ ਵੀ ਚਿੱਤ ਕਰੇ ਘਰੇ ਬਹਿ ਕੇ ਬਾਣੀ ਪੜ੍ਹਾਂ, ਅਤੇ ਘਰ ਵਾਲੀ ਵੀ ਪਾਠ ਬੜਾ ਕਰ ਰਹੀ ਸੀ, ਬੱਚੇ ਵੀ ਹੁਣ ਕਿਹਾਂ ਵੀ ਨਹੀਂ ਪਾਠ ਕਰਦੇ। ਉਸ ਵਕਤ ਘਰ ਵਾਲੀ ਕਹਿਣ ਲੱਗੀ, ਇਹ ਕਲਾ ਕਲੇਸ਼ ਕਿੱਥੋਂ ਖੜਾ ਹੋ ਗਿਆ, ਬੜੀ ਸੁੱਖ ਸ਼ਾਂਤੀ ਸੀ। ਸੋ ਕਹਿਣ ਲੱਗਿਆ, ਮਹਾਰਾਜ ਨੇ ਮੈਨੂੰ ਕਿਹਾ ਸੀ ਗੁਰੂ ਨਾਨਕ ਦੇਵ ਜੀ ਤੈਨੂੰ ਸੁੱਖ ਬਖਸ਼ਣ, ਅਤੇ ਹੁਣ ਮੈਂ 100 ਰੁਪਈਆ ਲਿਆਇਆ। ਘਰ ਵਾਲੀ ਕਹਿਣ ਲੱਗੀ, 100 ਰੁਪਈਆ ਉੱਥੇ ਹੀ ਦੇ ਆ ਜਾ ਕੇ ਮਹਾਰਾਜ ਦੇ ਚਰਨਾਂ 'ਚ, ਅਤੇ ਮਹਾਰਾਜ ਨੂੰ ਕਹੋ ਉਹੀ ਦੇ ਦਿਓ ਸੁੱਖ ਸ਼ਾਂਤੀ। ਫਿਰ ਜਾ ਕੇ ਮੱਥਾ 100 ਰੁਪਈਆ ਟੇਕ ਕੇ ਕਹਿੰਦਾ, ਮਹਾਰਾਜ ਆਹ ਆਪਣਾ 100 ਰੁਪਈਆ ਲੈ ਲਓ, ਮੈਨੂੰ ਇਹਦੇ ਬਦਲੇ ਘਰ ਦੀ ਸੁੱਖ ਸ਼ਾਂਤੀ ਦੇ ਦਿਓ, ਉਹੀ ਸਵਰਗ ਦੇ ਦਿਓ, ਉਹੀ ਸੱਚਖੰਡ ਦੇ ਦਿਓ, ਉਹੀ ਆਨੰਦ ਵਾਲਾ ਸਮਾਂ ਦੇ ਦਿਓ। ਸਤਿਗੁਰੂ ਬਹੁਤ ਵੱਡੇ ਦਿਲ ਦੇ ਮਾਲਕ ਨੇ। ਮਹਾਰਾਜ ਕਹਿੰਦੇ ਚੰਗਾ ਭਾਈ, ਗੁਰੂ ਨਾਨਕ ਦੇਵ ਜੀ ਤੈਨੂੰ ਸਿੱਖੀ ਬਖਸ਼ਣ, ਤੈਨੂੰ ਸੁੱਖ ਮਿਲੇ, ਤੈਨੂੰ ਆਨੰਦ ਮਿਲੇ। ਸੋ ਇਸ ਤਰ੍ਹਾਂ ਜਿਨ੍ਹਾਂ ਨੂੰ ਕਦਰ ਹੈ ਗੁਰਾਂ ਦੇ ਬਚਨਾਂ ਦੀ, ਉਹ ਫਿਰ ਜਾ ਕੇ ਲੈ ਆ, ਇਹਨਾਂ ਨੂੰ ਵੀ ਕਦਰ ਹੋਵੇਗੀ ਪਰ ਸਮਾਂ ਪਾ ਕੇ।
ਇਹ ਸੁਤਕੂਰੋ ਧਨ ਵੈ ਨਾਲ, ਕਹਾਂ ਦਰਬ ਕੋ ਔਰ ਹੰਕਾਰ, ਜਿਸ ਕੋ ਬਿਨਸਤ ਲਗੈ ਨਾ ਬਾਰ।
ਸੁੱਤਰੇ ਧਨ ਨੂੰ ਨਾਸ ਹੋਣ ਲੱਗਿਆਂ ਦੇਰ ਨਹੀਂ ਲੱਗਦੀ। ਇੱਕ ਛਿੰਨ ਵਿੱਚ ਸਾਰਾ ਪੈਸਾ ਚੋਰ ਲੈ ਜਾਂਦੇ ਨੇ, ਅੱਗ ਲੱਗ ਜਾਂਦੀ ਹੈ, ਹੜ੍ਹ ਆ ਜਾਂਦੇ ਨੇ, ਇੱਕ ਛਿੰਨ ਵਿੱਚ ਘਾਟੇ ਪੈ ਜਾਂਦੇ ਹਨ।
ਸਾਚਾ ਸਤਿਗੁਰ ਪੂਰਨ ਮੇਰਾ, ਤੈਂ ਦੁਰ ਆਸ ਧਰ ਉਰ ਮੈਂ ਹੀਰਾ।
ਮੇਰੇ ਸੱਚੇ ਪਾਤਸ਼ਾਹ ਤਾਂ ਪੂਰੇ ਹੀ ਨੇ, ਪਰ ਤੂੰ ਦੁਰ ਆਸ ਕੀਤੀ, ਖੋਟੀ ਆਸ। ਸ਼ਰਧਾ ਤੇ ਵਿਸ਼ਵਾਸ ਨਾਲ ਜਾਂਦਾ ਤਾਂ ਤੈਨੂੰ ਬਹੁਤ ਕੁਛ ਦੇ ਦੇਣਾ ਸੀ ਮਹਾਰਾਜ ਨੇ, ਤੂੰ ਇਹ ਖੋਟੀ ਆਸ ਲੈ ਕੇ ਗਿਆ। ਘਰੋਂ ਹੀ ਕਾਲੇ ਮਨ ਦੇ ਨਾਲ ਗਿਆ, ਤੇ ਘਰੋਂ ਕਾਲੇ ਮਨ ਨਾਲ ਜਾਣ ਵਾਲੇ ਨੂੰ ਗੁਰੂ ਘਰੋਂ ਕੁਛ ਨਹੀਂ ਪ੍ਰਾਪਤ ਹੁੰਦਾ।
ਬਹੁਤੇ ਉਤਾਵਲੀ ਹੈ ਬਹੁ ਤੇਰੇ, ਮਤ ਨਿੰਦਾ ਕਰ ਸ਼ੀ ਪ੍ਰਭ ਕੇਰੇ।
ਤੇਰੀ ਬੁੱਧੀ ਬੜੀ ਉਤਾਵਲੀ ਕਾਲੀ ਪੈਂਦੀ ਹੈ, ਮਤ ਨਿੰਦਾ ਕਰ ਮੇਰੇ ਸਤਿਗੁਰਾਂ ਦੀ, ਕਿਉਂਕਿ ਮੇਰੇ ਸਤਿਗੁਰੂ ਨਿੰਦਣ ਯੋਗ ਨਹੀਂ ਹਨ, ਮੇਰੇ ਸਤਿਗੁਰੂ ਸਲਾਹੁਣ ਯੋਗ ਨੇ। ਇਸ ਕਰਕੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਪੂਰਾ ਸਤਿਗੁਰੂ ਹੈ ਮੇਰਾ, ਗੁਰਪੂਰਾ ਭੇਟਿਓ ਵਡਭਾਗੀ, ਮਨ ਹੈ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ।
ਜੇਕਰ ਤੂੰ ਮੇਰੇ ਸੰਗ ਚੱਲੈ, ਸਰਲ ਰਿਦਾ ਕਰ ਗੁਰ ਸੰਗ ਮਿਲੈ।
ਹਾਂ, ਜੇ ਤੂੰ ਮੇਰੇ ਨਾਲ ਚੱਲੇ, ਆਪਣੇ ਹਿਰਦੇ ਵਿੱਚ ਸਰਲਤਾ ਸਿੱਧਾਪੁਣਾ ਲਿਆਵੇਂ, ਕੋਈ ਮਨ ਦੇ ਅੰਦਰ ਸ਼ੰਕਾ ਨਾ ਕਰੇ, ਕੋਈ ਵਿੰਗ ਵਲ ਨਾ ਹੋਵੇ, ਕੋਈ ਮੈਲ ਨਾ ਹੋਵੇ, ਸਤਿਗੁਰੂ ਜੀ ਨੂੰ ਬ੍ਰਹਮ ਰੂਪ ਜਾਣ ਕੇ ਮਿਲੇ ਕਿ ਬਹੁਤ ਵੱਡੇ ਸਾਡੇ ਸਤਿਗੁਰੂ ਲੋਕ ਤੇ ਪਰਲੋਕ ਦੇ ਮਾਲਕ ਨੇ, ਫੇਰ ਤੇਰਾ ਭਲਾ ਹੋ ਸਕਦਾ ਹੈ।
ਤੋ ਬਿਸਰਾਮ ਪਾਏ ਤਨ ਤੇਰਾ, ਚਾਰ ਦਿਵਸ ਜੀਵਨ ਜਗ ਤੇਰਾ।
ਸੋ ਇਸ ਕਰਕੇ ਤੇਰਾ ਮਨ ਫੇਰ ਟਿਕਾਓ ਪਾਵੇਗਾ। ਇਹ ਸੰਸਾਰ ਦੇ ਅੰਦਰ ਬੰਦੇ ਦਾ ਸਰੀਰ ਕਿੰਨਾ ਕੁ ਦਿਨ ਹੈ, ਚਾਰ ਕੁ ਦਿਹਾੜੇ ਹੈ ਜ਼ਿੰਦਗੀ ਦੇ, ਇਸ ਕਰਕੇ ਚੱਲ ਸਤਿਗੁਰੂ ਜੀ ਤੋਂ ਬਖਸ਼ਾ।
ਧਨ ਕੋ ਦੇਖ ਕਾ ਤੂੰ ਭੁੱਲਾ, ਖੋਇਓ ਸਕਲ ਵਿਆਜ ਸਨ ਮੁੱਲਾ।
ਪੈਸੇ ਨੂੰ ਦੇਖ ਕੇ ਤੂੰ ਕੀ ਭੁੱਲ ਗਿਆ ਹੈ, ਕਹਾਂ ਭੁੱਲਿਓ ਰੇ। ਝੂਠੇ ਲੋਭ ਲਾਗ, ਝੂਠੇ ਲੋਭ ਦੇ ਚ ਲੱਗ ਕੇ ਕੀ ਭੁੱਲ ਗਿਆ ਹੈ, ਪੈਸੇ ਨੂੰ ਤੂੰ ਵੱਡਾ ਸਮਝ ਲਿਆ ਹੈ ਅਤੇ ਗੁਰਾਂ ਦੀ ਜਿਹੜੀ ਬਖਸ਼ ਸੀ ਉਹਨੂੰ ਭੁਲਾ ਦਿੱਤਾ ਹੈ। ਤੂੰ ਤਾਂ ਆਪਣਾ ਸਾਰਾ ਕੁਝ ਵਿੱਚੇ ਮੂਲ ਵਿੱਚੇ ਵਿਆਜ ਸਭ ਕੁਝ ਗਵਾ ਕੇ ਆ ਗਿਆ ਹੈ।
ਇਤਿਆਦਕ ਕਹਿ ਕਹਿ ਸਮਝਾਇਓ, ਹਰ ਗੋਪਾਲ ਕਿਉਂ ਨਾ ਮੰਨ ਲਿਆਇਓ।
ਇਤਿਆਦਕ ਉਹਦਾ ਪਿਤਾ ਕਹਿ ਕਹਿ ਕੇ ਸਮਝਾਉਂਦਾ ਹੈ, ਪਰ ਹਰ ਗੋਪਾਲ ਕਹੀ ਹੋਈ ਗੱਲ ਨੂੰ ਮਨ ਵਿੱਚ ਲਿਆਉਂਦਾ ਹੀ ਨਹੀਂ ਹੈ।
ਗੁਰ ਸ਼ਰਧਾ ਹਰ ਭਾਉ ਬਹੀਨਾ, ਉਪਦੇਸ਼ ਨਾ ਠਹਿਰਾਵਨ ਕੀਨਾ।
ਗੁਰੂ ਤੇ ਸ਼ਰਧਾ ਨਹੀਂ, ਵਾਹਿਗੁਰੂ ਤੇ ਭਰੋਸਾ ਨਹੀਂ, ਉਪਦੇਸ਼ ਜਿਹੜਾ ਮਿਲਿਆ ਹੈ ਇਹਨੂੰ ਆਪਣੇ ਮਨ ਦੇ ਅੰਦਰ ਨਹੀਂ ਵਸਾਉਂਦਾ।
ਕਰੀ ਮੌਨ ਪਿਤ ਜਾਨੀ ਮਨ ਮੈਂ, ਪਰੈ ਆਪਦਾ ਕੇਤਕ ਦਿਨ ਮੈਂ।
ਹੁਣ ਪਿਤਾ ਉਪਦੇਸ਼ ਕਰ ਕਰਕੇ ਸਮਝਾ ਕੇ ਚੁੱਪ ਹੋ ਗਿਆ ਹੈ, ਪਰ ਪਿਤਾ ਨੂੰ ਇੰਨਾ ਕੁ ਪਤਾ ਕਿ ਹੁਣ ਸਾਡੇ ਘਰ ਤੇ ਸੰਕਟ ਪੈਣ ਵਾਲਾ ਹੈ, ਕਿਉਂਕਿ ਗੁਰਾਂ ਨੇ ਬਚਨ ਕਰਤਾ ਜਾਂ ਆਪਣੇ ਪਿਤਾ ਨੂੰ ਕਹਿ ਦੇ ਕਿ ਤੇਰਾ ਭਾਉ ਦਾ ਬਚਨ ਵਾਪਸ ਮੋੜ ਲਿਆ। ਹੁਣ ਕਿਉਂਕਿ ਮੇਰੇ ਘਰ ਤੋਂ ਗੁਰੂ ਸਾਹਿਬ ਦੀ ਨਿਗਾਹ ਹਟ ਗਈ, ਕਿਰਪਾ ਦ੍ਰਿਸ਼ਟੀ ਹਟ ਗਈ, ਉਹਨਾਂ ਨੇ ਕਹਿ ਜੋ ਦਿੱਤਾ ਹੁਣ ਸਾਡੇ ਘਰ ਤੇ ਸੰਕਟ ਆਇਆ ਜਾਣੋ।
ਨਿਜ ਪਤਨੀ ਜੁੱਤ ਬੋ ਬਿਲ ਖਾਵੇ, ਕਛੂ ਪੁੱਤਰ ਪਰ ਬਸ ਨਾ ਬਸਾਵੇ।
ਆਪਣੀ ਪਤਨੀ ਸਮੇਤ ਬਹੁਤ ਬਿਲਕਦਾ ਹੈ, ਪਰ ਪੁੱਤਰ ਨੂੰ ਸਮਝਾਉਣ ਵਿੱਚ ਕੋਈ ਯਤਨ ਚੱਲਦਾ ਨਹੀਂ ਹੈ।
ਲਗਿਓ ਬਣਜ ਕੋ ਹਰ ਗੋਪਾਲ, ਦਿਨ ਪ੍ਰਤ ਹੋਇਓ ਦਰਬ ਵਿਸਾਲ।
ਹਰ ਗੋਪਾਲ ਫਿਰ ਵਪਾਰ ਕਰਨ ਲੱਗ ਪਿਆ, ਹੋਰ 3,000 ਤੋਂ 6,000, 6 ਤੋਂ 9 ਵਧਾਉਂਦਾ ਜਾ ਰਿਹਾ ਦਿਨ ਪ੍ਰਤ ਦਿਨ।
10,000 ਕਰ ਬਣਜ ਕਮਾਏ, ਗਰਬੇ ਉਦੀਰਗ ਉਰ ਹਰ ਖਾਏ।
10,000 ਰੁਪਈਆ ਇਕੱਠਾ ਕਰ ਲਿਆ, ਫਿਰ ਹੰਕਾਰ ਹੋ ਗਿਆ ਵੀ ਦੇਖੋ ਪਿਤਾ ਜੀ, ਤੁਸੀਂ ਕਹਿੰਦੇ ਸੀ ਗੁਰੂ ਕੇ ਵਾਕ ਨਾਲ ਨਹੀਂ ਕੁਛ ਹੁੰਦਾ, ਬੰਦਾ ਮਿਹਨਤ ਕਰੇ, ਮੁਸ਼ਕਤ ਕਰੇ, ਪੈਸਾ ਕਮਾਉਣ ਦਾ ਤਰੀਕਾ ਹੁੰਦਾ, ਤੁਸੀਂ ਸਾਰੀ ਜ਼ਿੰਦਗੀ ਇੰਨਾ ਰੁਪਈਆ ਨਹੀਂ ਦੇਖਿਆ ਹੋਣਾ। ਮੈਂ 10,000 ਕਮਾਇਆ। ਅੱਜ ਦੀ ਦੁਨੀਆਂ ਵੀ ਕਹਿੰਦੀ ਹੈ ਕੰਮ ਹੀ ਪੂਜਾ ਹੈ। ਉਹ ਥਾਂ ਥਾਂ ਵਰਕ ਇਜ਼ ਵਰਸ਼ਿਪ ਲਿਖਿਆ ਹੋਇਆ, ਇਹ ਕੰਮ ਹੀ ਪੂਜਾ ਹੈ, ਕੰਮ ਹੀ ਪੂਜਾ ਹੈ। ਇਹ ਤਾਂ ਕਿਤੇ ਹੁਣ ਵਾਹਿਗੁਰੂ ਨੇ ਦਿਖਾ ਤਾ ਨਾ ਤਮਾਸ਼ਾ ਥੋੜ੍ਹਾ ਜਿਹਾ। ਕੁਛ ਨਹੀਂ ਹੋਣਾ ਹੈ, ਜਦੋਂ ਤੱਕ ਕਿਰਪਾ ਨਹੀਂ ਹੈ ਉਦੋਂ ਤੱਕ ਕੁਛ ਨਹੀਂ ਹੈ। ਇਸ ਕਰਕੇ ਗੁਰਸਿੱਖ ਘੱਟੋ ਘੱਟ ਇਹ ਗੱਲ ਨੂੰ ਜ਼ਰੂਰ ਸਮਝ ਲੈਣ, ਸੰਸਾਰ ਦੇ ਮਗਰ ਆਪਾਂ ਨਹੀਂ ਲੱਗਣਾ। ਆਪਾਂ ਨੂੰ ਤਾਂ ਬਸ ਸਾਰਾ ਆਸਰਾ ਹੀ ਸਤਿਗੁਰੂ ਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਕੁਛ ਨਹੀਂ ਜਾਣਨਾ, ਅਸੀਂ ਨਹੀਂ ਜਾਣਦੇ। ਲੋਕ ਕਹਿੰਦੇ ਨੇ ਆਮ ਤੌਰ 'ਤੇ ਲਿਖਿਆ ਹੁੰਦਾ ਮਿਹਨਤ ਮੇਰੀ ਰਹਿਮਤ ਤੇਰੀ। ਮਿਹਨਤ ਵੀ ਤਾਂਹੀਓ ਹੁੰਦੀ ਹੈ ਜੀ ਉਹਦੀ ਬਖਸ਼ਿਸ਼ ਹੋਵੇ, ਸਰੀਰ ਵਿੱਚ ਜੋਤ ਹੋਵੇ, ਜੇ ਜਾਨ ਹੋਵੇ, ਜੇ ਗਿਆਨ ਹੋਵੇ, ਜੇ ਉਹਦੀ ਕਿਰਪਾ। ਜੇ ਸਰੀਰ ਹੀ ਨਹੀਂ ਕੰਮ ਕਰਦਾ ਫਿਰ ਮਿਹਨਤ ਕਿਵੇਂ ਕਰੇਗਾ। ਇਸ ਕਰਕੇ ਮਿਹਨਤ ਵੀ ਤੁਸੀਂ ਹੀ ਕਰਵਾਉਣੀ ਹੈ ਅਤੇ ਦੇਣਾ ਵੀ ਤੁਸੀਂ ਹੋਈ ਹੈ। ਸਾਡਾ ਤਾਂ ਸਾਰਾ ਕੁਝ ਤੁਹਾਡੇ ਪਾਸ ਹੀ ਹੈ।
10,000 ਕਰ ਬਣਜ ਕਮਾਏ, ਗਰਬਿਓ ਦੀਰਗ ਉਰ ਰਖਾਏ, ਫੂਲ ਗਯੋ ਮੂਰਖ ਅਭਿਮਾਨੀ, ਗਤ ਈਸ਼ਵਰ ਕੀ ਨਾ ਹਿਨ ਜਾਨੀ।
ਭੁੱਲ ਗਿਆ ਮੂਰਖ ਬੰਦਾ, ਪਰਮੇਸ਼ਰ ਦੀ ਗਤ ਨਹੀਂ ਜਾਣ ਸਕਿਆ। ਆਪਣੇ ਆਪ ਨੂੰ ਹੀ ਸਮਝਦਾ ਕਿ ਮੈਂ ਮਿਹਨਤ ਕਰਕੇ ਕਮਾਇਆ ਹੈ।
ਹੁਣ ਤਨ ਛੀਨ ਹੋਣ ਕੋ ਲਾਗਾ, ਤਬ ਗੁਰ ਦਿਸ਼ ਕੋ ਮਨ ਅਨਰਾਗਾ।
ਹੁਣ ਹੌਲੀ ਹੌਲੀ ਪੈਸੇ ਚੱਲਣ ਲੱਗੇ ਬਾਹਰ ਨੂੰ, ਖਿਸਕਣ ਲੱਗ ਪਏ, ਘਟਣ ਲੱਗ ਪਿਆ ਰੁਪਈਆ, ਜੇਬ ਖਾਲੀ ਹੋ ਗਈ, ਰੋਟੀ ਤੋਂ ਮਥਾਜ ਹੋ ਗਿਆ, ਬਰਕਤ ਖਤਮ ਹੋ ਗਈ। ਹੁਣ ਲੱਗਿਆ ਗੁਰਾਂ ਵੱਲ ਧਿਆਨ ਕਿ ਮੈਂ ਗਲਤੀ ਕਰ ਲਈ।
ਪਰੇ ਉਹ ਪਿਤਾ ਕੇ ਪੱਗ ਪਰ ਜਾਏ, ਰਾਖ ਰਾਖ ਚੱਲ ਗੁਰ ਸ਼ਰਨਾਏ।
ਆਪਣੇ ਪਿਤਾ ਦੇ ਚਰਨਾਂ ਤੇ ਜਾ ਕੇ ਪੈ ਗਿਆ। ਪਿਤਾ ਜੀ, ਉਹ ਗਾਹਕ ਨਹੀਂ ਆਉਂਦਾ, ਸਮਾਨ ਨਹੀਂ ਵਿਕਦਾ, ਬਰਕਤ ਨਹੀਂ ਪੈਂਦੀ, ਕੁਛ ਨਹੀਂ ਬਣਦਾ ਹੈ। ਉਹ ਕਹਿੰਦੇ ਤੇਰੀ ਮਿਹਨਤ ਕਿੱਥੇ ਗਈ ਹੁਣ, ਤੂੰ ਤਾਂ ਕਹਿੰਦਾ ਸੀ ਮਿਹਨਤ ਨਾਲ ਕਮਾਇਆ ਹੈ। ਨਹੀਂ ਪਿਤਾ ਜੀ, ਕੁਛ ਨਹੀਂ ਬਣਦਾ ਹੈ, ਚਲੋ ਚੱਲੀਏ। ਸ੍ਰੀ ਅਨੰਦਪੁਰ ਸਾਹਿਬ 10ਵੇਂ ਪਾਤਸ਼ਾਹ ਕੋਲ ਮੈਨੂੰ ਫੇਰ ਲੈ ਕੇ ਚੱਲੋ।
ਸਭ ਕੁਟਾਂਬੇ ਇਕੱਠੋ ਹੋਏ ਗਏ ਹੋ, ਗੁਰਦਰਸ਼ਨ ਤੇ ਚੱਲ ਭੋਕੀਓ।
ਸਾਰਾ ਪਰਿਵਾਰ ਇਕੱਠਾ ਹੋਇਆ ਗੁਰਾਂ ਦੇ ਦਰਸ਼ਨਾਂ ਵਾਸਤੇ, ਫੇਰ ਚੱਲ ਪਏ।
ਕ੍ਰਮ ਕ੍ਰਮ ਪੰਥੇ ਉਲੰਘਨ ਕੋ ਕਰ, ਆਏ ਧਿਆਨ ਸਿੰਘ ਮਾਜਰੀਏ ਘਰ।
ਕਰਮ ਕਰਮ ਕਰਦੇ ਹੋਏ ਪਹੁੰਚ ਗਏ ਧਿਆਨ ਸਿੰਘ ਮਾਜਰੀਏ ਦੇ ਘਰ। ਕਹਿੰਦਾ ਇੱਥੇ ਠਹਿਰਿਆ ਸੀ ਪਹਿਲਾਂ, ਸਿੱਖ ਨੂੰ ਮੈਂ ਵੇਚਿਆ ਸੀ ਸਾਰਾ ਕੁਛ, ਬਚਨ ਵੇਚਿਆ, 605 ਰੁਪਏ ਇੱਥੋਂ ਲਏ ਸਨ।
ਸਹਿਤ ਕੁਟੁੰਬ ਬਿਸ਼ੰਬਰ ਦਾਸ, ਮਿਲਿਓ ਭਾਉ ਤਰ ਪ੍ਰੇਮ ਪ੍ਰਕਾਸ਼।
ਬਿਸ਼ੰਬਰ ਦਾਸ ਕਿਉਂਕਿ ਸਿੱਖ ਹੈ, ਗੁਰੂ ਦਾ ਭਰੋਸੇ ਵਾਲਾ ਸਿੱਖ, ਬੜੀ ਭਾਵਨਾ ਨਾਲ ਭਾਈ ਧਿਆਨ ਸਿੰਘ ਜੀ ਨੂੰ ਮਿਲਿਆ, ਪਿਆਰ ਨਾਲ ਸਤਿਕਾਰ ਨਾਲ ਉਹਨਾਂ ਦੇ ਘਰ ਠਹਿਰੇ।
ਸਿਵਰ ਕਰਾਏ ਆਹਾਰ ਅਚਾਇਵ, ਪੁਨ ਚਰਚਾ ਸਤਿਗੁਰਨ ਚਲਾਇਵ।
ਫਿਰ ਪ੍ਰਸ਼ਾਦਾ ਛਕਿਆ, ਉੱਥੇ ਰਾਤ ਬਤੀਤ ਕੀਤੀ, ਰਾਤ ਨੂੰ ਬਹਿ ਕੇ ਸਤਿਗੁਰਾਂ ਦੇ ਬਚਨ ਕੀਤੇ।
ਧਿਆਨ ਸਿੰਘ ਸੁਣੀਐ ਚਿੱਤ ਲਾਏ, ਹਿਤਕਾਰੀ ਤੂੰ ਮਮ ਗੁਰ ਪਾਏ।
ਭਾਈ ਧਿਆਨ ਸਿੰਘ, ਚਿੱਤ ਲਾ ਕੇ ਸੁਣ, ਤੂੰ ਗੁਰੂ ਦਾ ਪਿਆਰਾ ਹੈ, ਸਾਡਾ ਵੀ ਪਿਆਰਾ ਹੈ, ਅਸੀਂ ਗੁਰੂ ਕੇ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਹਾਂ।
ਸੁੱਤ ਤੇ ਬਚਨ ਪਾਏ ਕਾਲੀਨ, ਵਿਦਤ ਸਤਨ ਸਦਨ ਪਹੁੰਚਿਓ ਤਰਕੀਨ।
ਇਹਨੇ ਘਰ ਜਾ ਕੇ ਮੈਨੂੰ ਇਹ ਗੱਲ ਦੱਸੀ, ਪ੍ਰਗਟ ਕੀਤੀ ਕਿ ਭਾਈ ਧਿਆਨ ਸਿੰਘ ਜੀ ਨੂੰ ਮੈਂ ਬਚਨ ਵੇਚ ਕੇ ਆਇਆ, 605 ਰੁਪਏ ਦਾ ਬਚਨ, ਗੁਰਾਂ ਦਾ ਜਿਹੜਾ ਭਾਵ ਦਾ ਬਚਨ ਸੀ, ਪ੍ਰੇਮ ਦਾ, ਸਿੱਖੀ ਸਿਦਕ ਦਾ ਬਚਨ ਸੀ, ਉਹ ਵੇਚ ਆਇਆ ਹਾਂ।
ਅਬ ਮੇਰੀ ਕੋ ਕਿਆ ਹੋਏ ਗਤੀ, ਸੁੱਤ ਬਿਨ ਸ਼ਰਧਾ ਜਿਸ ਲਗੂ ਮਤੇ।
ਹੁਣ ਕੀ ਗਤੀ ਹੋਵੇਗੀ ਮੇਰੀ, ਜਿਹੜੇ ਪੁੱਤਰ ਦੀ ਸ਼ਰਧਾ ਹੀ ਨਹੀਂ ਹੈ, ਅੱਗੇ ਮੇਰੀ ਪੀੜ੍ਹੀ ਕਿਵੇਂ ਚੱਲੇਗੀ ਸ਼ਰਧਾ ਦੇ ਨਾਲ।
ਅਬ ਤੁਬ ਹੱਥ ਐ ਨਿਸਤਾਰਾ, ਕਰੋ ਦੀਨ ਪਰਬੋ ਪੁਕਾਰਾ।
ਹੁਣ ਤੇਰੇ ਹੱਥ ਵਿੱਚ ਮੇਰਾ ਨਿਸਤਾਰਾ ਹੈ ਭਾਈ ਗੁਰਸਿੱਖ, ਹੁਣ ਤੂੰ ਮੇਰੇ ਗਰੀਬ ਤੇ ਤਰਸ ਕਰ, ਮੇਰਾ ਨਿਸਤਾਰਾ ਕਰ, ਕੋਈ ਯਤਨ ਕਰ, ਕੋਈ ਤਰੀਕਾ ਵਰਤ।
ਸਤਿਗੁਰ ਜਿਮ ਪ੍ਰਸੰਨ ਹੋਏ ਜਾਵੇ ਸੋ ਉਪਾਵ ਤੁਝ ਤੇ ਬਨ ਆਵੇ।
ਜਿਵੇਂ ਸਤਿਗੁਰੂ ਮਹਾਰਾਜ ਜੀ ਪ੍ਰਸੰਨ ਹੋ ਜਾਣ, ਨਾਰਾਜ਼ਗੀ ਗੁਰਾਂ ਦੀ ਦੂਰ ਹੋ ਜਾਵੇ, ਉਹ ਉਪਾਉ ਤਾਂ ਭਾਈ ਧਿਆਨ ਸਿੰਘ ਜੀ ਤੁਸੀਂ ਕਰ ਸਕਦੇ ਹੋ।
ਸੁਣਤ ਧਿਆਨ ਸਿੰਘ ਤਬੈ ਬਖਾਨਾ, ਮੈਂ ਵੀ ਤੁਮ ਸੰਗ ਕਰੋ ਪਿਆਨਾ।
ਭਾਈ ਧਿਆਨ ਸਿੰਘ ਜੀ ਕਹਿਣ ਲੱਗੇ, ਇਹਦੇ ਚ ਘਬਰਾਉਣ ਦੀ ਕਿਹੜੀ ਗੱਲ ਹੈ, ਚਲੋ ਮੈਂ ਵੀ ਤੁਹਾਡੇ ਨਾਲ ਸ੍ਰੀ ਅਨੰਦਪੁਰ ਸਾਹਿਬ ਚੱਲਦਾ ਹਾਂ।
ਹਿਮ ਕੈ ਸੁਭਤ ਬੀਤੀ ਜਬ ਰਾਤੀ, ਭਏ ਤਿਆਰ ਗਮਨੇ ਮਗ ਪ੍ਰਾਤੇ।
ਰਾਤ ਬਤੀਤ ਕੀਤੀ ਅੰਮ੍ਰਿਤ ਵੇਲੇ ਸਾਵਧਾਨ, ਇਸ਼ਨਾਨ ਨਿਤਨੇਮ ਕਰਕੇ ਪ੍ਰਸ਼ਾਦਾ ਛਕ ਕੇ ਸ੍ਰੀ ਅਨੰਦਪੁਰ ਸਾਹਿਬ ਚੱਲੇ।
ਜਲ ਅਨੰਦਪੁਰ ਪਹੁੰਚੇ ਆਏ, ਜੈ ਸੋਹੈ ਗੋਬਿੰਦ ਸਿੰਘ ਰਾਏ।
ਜਿੱਥੇ ਰਾਜਾ ਰੂਪ, ਪ੍ਰਕਾਸ਼ ਰੂਪ ਸਤਿਗੁਰੂ ਜੀ ਸੋਭਨੇਕ ਨੇ, ਪਰਿਵਾਰ ਸਮੇਤ ਭਾਈ ਧਿਆਨ ਸਿੰਘ ਮਾਜਰੀਆ ਵੀ ਨਾਲ ਆਇਆ ਹੈ, ਆ ਕੇ ਮੱਥਾ ਟੇਕਿਆ ਹੈ।
ਸਗਰੇ ਧਾਏ ਪਰੇ ਗੁਰ ਚਰਨ, ਪ੍ਰਭ ਬਖਸ਼ਿੰਦ ਰਾਖੀਐ ਸ਼ਰਨ।
ਸਾਰੇ ਜਣੇ ਧਾ ਕੇ ਆ ਕੇ ਚਰਨਾਂ ਚ ਡਿੱਗ ਪਏ, ਰੱਖ ਲੋ ਸੱਚੇ ਪਾਤਸ਼ਾਹ, ਤੁਸੀਂ ਬਖਸ਼ਿੰਦ ਪਿਤਾ ਹੋ ਜੀ।
ਅਬ ਲੋਕਤ ਕਲਗੀ ਤਰ ਹੱਸੇ, ਮਹਾਂ ਕਿਰਪਾਲ ਕਿਰਪਾ ਦ੍ਰਿਗ ਰਸੇ।
ਅਤੀ ਕਿਰਪਾਲੂ ਹਨ ਸਤਿਗੁਰੂ, ਸਾਰਿਆਂ ਦੇ ਉੱਤੇ ਕਿਰਪਾ ਦੀ ਨਿਗਾਹ ਨਾਲ ਤੱਕ ਰਹੇ ਨੇ, ਹੱਸ ਵੀ ਰਹੇ ਨੇ। ਕਿਉਂ? ਗੁਰਾਂ ਨੂੰ ਤਾਂ ਪਤਾ ਕਿ ਮੁੜ ਕੇ ਆਉਣਗੇ ਹੀ ਆਉਣਗੇ, ਜਿਹੜੇ ਆਪਣੇ ਹੁੰਦੇ ਨੇ ਉਹਨਾਂ ਨੂੰ ਸਤਿਗੁਰੂ ਕਿਸੇ ਤਰੀਕੇ ਨਾਲ ਬੁਲਾ ਹੀ ਲੈਂਦੇ ਹਨ।
ਕੁਸ਼ਲ ਪ੍ਰਸ਼ਨ ਕਰ ਬੈਠੇ ਪਾਸ, ਅਪਰ ਬਾਤ ਨੇ ਕੀਨ ਪ੍ਰਕਾਸ਼।
ਮਹਾਰਾਜ ਨੇ ਸੁੱਖ ਸਾਂਦ ਪੁੱਛੀ, ਬਸ ਹੋਰ ਕੋਈ ਗੱਲ ਨਹੀਂ ਕੀਤੀ, ਮੂੰਹ ਬੰਦ ਨੇ, ਨੀਵੀਆਂ ਪਾ ਕੇ ਹੱਥ ਜੋੜ ਕੇ ਬੈਠੇ ਹਨ।
ਤੇਰਾ ਕਰ ਉਤਰੇ ਪੁਰਮਾਏ, ਨਿਤ ਦਰਸ਼ਨ ਬਾਂਛਤ ਚਿਤ ਚਾਏ।
ਪੁਰੀ ਦੇ ਵਿੱਚ ਡੇਰਾ ਕਰਵਾ ਤਾ ਗੁਰਾਂ ਨੇ, ਰੋਜ਼ ਦਰਸ਼ਨਾਂ ਨੂੰ ਆਉਂਦੇ ਨੇ, ਦੀਵਾਨ ਸੁਣਦੇ ਨੇ, ਵਾਪਸ ਚਲੇ ਜਾਂਦੇ ਨੇ, ਕੋਈ ਬਚਨ ਨਹੀਂ ਕਰਦੇ।
ਭੋਜਨ ਕਰਤ ਦੇਗ ਤੇ ਲੈ ਕੇ, ਬਾਸੁਰ ਤੀਨ ਬਿਤਾਵਨ ਕਹਿ ਕੇ।
ਭੋਜਨ ਕਰਦੇ ਨੇ, ਲੰਗਰ ਵਿੱਚੋਂ ਪ੍ਰਸ਼ਾਦਾ ਛਕਦੇ ਨੇ, ਤਿੰਨ ਦਿਨ ਇਸੇ ਤਰ੍ਹਾਂ ਹੀ ਲੰਘ ਗਏ ਚੁੱਪ ਚਪੀਤੇ।
ਪੁੱਤਰ ਸਮੇਤ ਬਿਸ਼ੰਬਰ ਦਾਸ, ਆਇਓ ਪਛਤਾਵਤ ਗੁਰ ਪਾਸ।
ਹੁਣ ਪੁੱਤਰ ਦੇ ਸਮੇਤ ਬਿਸ਼ੰਬਰ ਦਾਸ ਪਛਤਾਉਂਦਾ ਹੋਇਆ ਆ ਰਿਹਾ, ਕੀ ਕਹਾਂ, ਕਿਵੇਂ ਸ਼ੁਰੂ ਕਰਾਂ ਗੱਲ।
ਆਗੈ ਖਰੋ ਪਇਓ ਕਰ ਬੰਦ, ਬਖਸ਼ੋ ਕਿਰਪਾ ਥਾਨ ਬਖਸ਼ਿੰਦ।
ਹੁਣ ਆ ਕੇ ਦੋਵੇਂ ਹੱਥ ਜੋੜ ਕੇ ਅੱਗਾ ਖੜਾ ਹੋ ਗਿਆ, ਬੇਨਤੀ ਕੀਤੇ ਬਿਨਾਂ ਗੱਲ ਬਣਨੀ ਨਹੀਂ। ਸਤਿਗੁਰੂ ਵੀ ਚੁੱਪ ਨੇ, ਵੀ ਇਹ ਗੱਲ ਸ਼ੁਰੂ ਕਰੇਗਾ ਆਪੇ। ਕਹਿਣ ਲੱਗਿਆ, ਬਖਸ਼ੋ ਬਖਸ਼ੋ, ਕਿਰਪਾ ਕਰੋ ਸੱਚੇ ਪਾਤਸ਼ਾਹ, ਹੇ ਬਖਸ਼ਿੰਦ ਪਿਤਾ ਬਖਸ਼ ਲਓ।
ਹੇ ਪ੍ਰਭ ਪੂਰਨ ਬੀਰਜ ਭਲਾ, ਬ੍ਰਿਛ ਡਾਲ ਸੂਦਾ ਨੇ ਚੱਲਾ।
ਹੇ ਪੂਰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਜਿਵੇਂ ਕਿਸੇ ਬੂਟੇ ਦਾ ਸੋਹਣਾ ਅੱਛੀ ਨਸਲ ਦਾ ਬੀਜ ਹੋਵੇ, ਬੀਜਿਆ ਹੋਇਆ ਧਰਤੀ ਵਿੱਚ, ਕੋਈ ਨੁਕਸ ਨਾ ਹੋਵੇ, ਤੇ ਬੂਟਾ ਸਿੱਧਾ ਬਿਲਕੁਲ ਜਾਣਾ ਚਾਹੀਦਾ। ਪਰ ਅਕਾਲ ਪੁਰਖ ਦੀ ਦੇਵ ਨੇ ਪੈਸੀ ਵਰਤ ਗਈ, ਬੂਟੇ ਦਾ ਤਣਾ ਟੇਢਾ ਹੋ ਜਾਵੇ। ਬੀਜ ਤਾਂ ਚੰਗਾ ਭਲਾ ਹੈ, ਪਰ ਉਹ ਬੂਟੇ ਚ ਨੁਕਸ ਪੈ ਗਿਆ ਹੈ।
ਹਮ ਮੂਰਖ ਖੋਟੇ ਮਨ ਕਾਮੀ।
ਮਹਾਰਾਜ, ਅਸੀਂ ਮੂਰਖ ਹਾਂ ਜੀ, ਮਨ ਦੇ ਖੋਟੇ ਕਾਮੀ ਜੀਵ ਹਾਂ ਸੰਸਾਰੀ।
ਕ੍ਰਿਤ ਕਣ ਕਿਰਪਣ ਲੂਣ ਹਰਾਮੀ।
ਅਸੀਂ ਕਿਰਤ ਕਾਣਾ ਜੀ, ਕਿਰਪਣ ਕੰਜੂਸ ਹਾਂ ਜੀ, ਲੂਣ ਹਰਾਮੀ, ਲੂਣ ਖਾ ਕੇ ਹਰਾਮ ਕਰਨ ਵਾਲੇ ਹਾਂ ਜੀ।
ਨਾਮ ਗੁਲਾਮ ਨਾ ਕਰੇ ਗੁਲਾਮੀ।
ਨਾਮ ਤਾਂ ਸਾਡਾ ਗੁਲਾਮ ਹੈ, ਪਰ ਅਸੀਂ ਗੁਲਾਮੀ ਕਰਦੇ ਨਹੀਂ ਹਾਂ ਤੁਹਾਡੀ।
ਤੋ ਕਿਰਪਾਲ ਆਪ ਹੋ ਸਵਾਮੀ।
ਤਾਂ ਵੀ ਹੈ ਮਾਲਕ ਜੀ, ਸਵਾਮੀ ਤਾਂ ਤੁਸੀਂ ਹੀ ਹੋ ਨਾ, ਭਾਵੇਂ ਅਸੀਂ ਕਹੇ ਜੇ ਵੀ ਹਾਂ, ਜਿੰਨੇ ਮਰਜ਼ੀ ਮਾੜੇ ਆ, ਪਰ ਫਿਰ ਵੀ ਸਵਾਮੀ ਸਾਡੇ ਤੁਸੀਂ ਹੋ।
ਬਿਰਦ ਗਰੀਬ ਨਿਵਾਜ ਤੁਮਾਰਾ, ਨਾਮ ਪਤਤ ਪਾਵਨ ਸੁਖ ਸਾਰਾ।
ਤੁਹਾਡਾ ਬਿਰਧ ਹੈ ਗਰੀਬਾਂ ਨੂੰ।